परम सत्कार योग अमृत वेले गुरु पातशाह जी के पावन चरणों के विराजमान बहुत ही सत्कार योग गुरु प्यारे जित व्यक्तियों को एकाग्र करके रसना की पवित्रता वास्ते उच्चारण करिए सतनाम श्री। कोई शब्द नहीं कि आप जी दे नाल कोई विचार शुरू की जावे। एक ऐसा ए मंडल है सत्संग मंडल जिस दे विच बहुत ही बख्शियां रूहां जो के आप बाणी नाल जुड़िया हन हुणे तुसी सुन रहे सी ऐसे बचन कि एक आप बाणी है वो बाणी जिहड़ी अंदर सुनी जांदी है। एक तां जिहड़ी तुरकी बाणी है ये तां बख्शिश होई कि उहनां दे गुरु जी राही आई वो बाणी ने सानू उत्थे लजाना है जिथों ये आई है। पर साडे जो कि ये शरीर हन शरीर नूं उपदेश देण वास्ते परमेश्वर प्रबंध कर देंदे ने कि उसे तरह का शरीर धारण करके बाणी सुनाउण वाले गुरमुखां दे दर्शन दीदार हो जांदे हन। हुणे सुनिया सी कि गुरु पातशाह धन गुरु नानक देव जी महाराज दीपालपुर गए हन जिथे के ऐसा नगर सी जिन्हां नूं इस गल दी सोझी नहीं सी कि की महापुरश ने की साधु ने गुरुआं पीरां महापुरशां दी सेवा नहीं सी उन्हां नूं पता। अतिथि सेवा तां होर गल है अतिथ हुंदी है डेट दसण तों बगैर तरीक दसण तों बगैर अतिथ ओह ऐसा आ जावे बिना किसी मिथे प्रोग्राम तो कि उहदी भी सेवा करनी वो वड्डी सेवा मन्नी जांदी है। पहले समय च करदे सन इन्हां देशां च भी इत्थे देखिया है जिथे आपां बैठ के सत्संग कर रहे हां इत्थे किन्ने ही मेरे वर्गे आए जदों इत्थे आए सी कोई उहनां ने दस के नहीं आए इस घर विच रहे किन्ने किन्ने समा इत्थे आसरा मिलिया क्योंकि गृहस्थ दा आश्रम है। इस आश्रम दे विच अतिथि सेवा फल दंदी है। इन्हां देशां च तां पता ही नहीं पहले समयां च हुंदा सी कि बिना जान पहचान तों कोई रस्ते च तुरिया जांदा आ गया उहदी सेवा करनी जिवें गुरु पातशाह जी जांदे सन ते हुण उत्थे गए कि कोई सेवा नहीं करदा उल्टा किथे उन्हां नूं रहण वास्ते जगह दित्ती जिथे एक बहुत ऐसा कोड़ी फकीर सी जिस नूं के कोई भी मत्थे नहीं सी लगदा उत्थे दस्या के उत्थे तुसी रह सकदे हो होर कोई जगह नहीं कि इत्थे रहे किन्ना सी क्योंकि इंसान दी मनोविरती प्रवृत्ति अपने हित तो बाहर नहीं जाती उन्ना को उसका दायरा है उत्थे की सोचता है ते जड़ा समा हुंदा है सेवा सिमरन दा वह इस दे विच लंघा लैंदा फरीदा जा तो खट्टण वेल तां तो रत्ता ग्रिस्त सो इस दे विच पै के मोह ममता च पै के भुल जाता है। इसे करके साधुआं दी लोड़ पैंदी है कि वह इस मोह माया तो उत्ते हुंदे ने उन्हां नूं अपना उन्हां दा कोई हित नहीं हुंदा ते उन्हां दा जीवन दूजे वास्ते एक चानण मनारा बन जांदा है कि उन्हां नूं वेख के जिन्हां दसंदणिया मन चौ उठंदा चा आ जांदा है कि उह ऐसे मित्र ने मित्र साडड़े सही उह दस देंदे ने कि तुसी इस तरह दे नाल इस तो उच्चे उठो क्योंकि गृहस्थ दा जिहड़ा मार्ग है ए नहीं कि त्याग दा मार्ग है इहदे विच ए उदास दा मार्ग है। गुरु नानक पातशाह जी ने जिहड़ियां चार उदासियां धारण कीतियां गृहस्थ दे रझेवियां चों ਕਿੱਡਾ ਵੱਡਾ ਉਹਨਾਂ ਨੇ ਇਹ ਸਿਧਾਂਤ ਦਿੱਤਾ ਕਿ ਇਸ ਤਰ੍ਹਾਂ ਦੇ ਨਾਲ ਗ੍ਰਹਿ ਕਰ ਤੋਂ ਧਰਮ ਕਰ, ਨਹੀਂ ਤੋ ਕਰ ਵੈਰਾਗ, ਵੈਰਾਗੀ ਬੰਧਨ ਕਰੇ ਤਾਂ ਕੋ ਵੱਡੋ ਅਪਾਗ। ਸੋ ਗਿਰਹੀ ਜੋ ਉਹ ਜਿਹੜਾ ਗ੍ਰਿਸਤੀ ਹੈ, ਕੌਣ ਹੈ ਜੋ ਨਿਗ੍ਰਹ ਕਰੇ, ਜਪ ਤਪ ਸੰਜਮ ਪਿਖਿਆ ਕਰੇ, ਪੁੰਨ ਦਾਨ ਕਾ ਕਰੇ ਸਰੀਰ, ਸੋ ਗਿਰਹੀ ਗੰਗਾ ਕਾ ਨੀਰ। ਜੇ ਉਹ ਘਰ ਕਾਹਦੇ ਨੇ ਜਿੱਥੇ ਜਾ ਕੇ ਕਦੇ ਇਸ ਤਰ੍ਹਾਂ ਨਾ ਹੋਵੇ। ਕਬੀਰ ਜਾਂ ਕਰ ਸਾਧ ਨ ਸੇਵੀ ਹੈ, ਹਰ ਕੀ ਸੇਵਾ ਨਾਹੇ, ਤੇ ਕਰ ਮਰਹਟ ਸਾਰਖੇ ਭੂਤ ਵਸੇ ਤਿੰਨ ਮਾਹੇ। ਫਿਰ ਭੂਤਾਂ ਦੇ ਵਿੱਚ ਤੇ ਉਹਦੇ ਵਿੱਚ ਕੀ ਫਰਕ ਹੋਇਆ? ਹੁਣ ਗੁਰੂ ਨਾਨਕ ਪਾਤਸ਼ਾਹ ਜੀ ਆਏ ਹੀ ਇਸ ਵਾਸਤੇ ਸੀ ਕਿ ਉਹਨਾਂ ਨੇ ਸਰੀਰ ਧਾਰਨ ਕੀਤਾ। ਗੁਰੂ ਕਦੇ ਸਰੀਰ ਤਾਂ ਹੁੰਦੇ ਨੀ, ਗੁਰੂ ਤਾਂ ਬਾਣੀ ਹੈ, ਸ਼ੁਰੂ ਤੋਂ ਹੀ ਬਾਣੀ, ਗੁਰੂ ਗੁਰੂ ਹੈ ਬਾਣੀ, ਸਤਿਗੁਰੂ ਬਚਨ ਬਚਨ ਹੈ ਸਤਿਗੁਰ। ਪਰ ਉਹ ਬਾਣੀ ਵੀ ਐਸੇ ਆਈ ਕਿ ਜਿਹੜੀ ਇਹ ਬਾਣੀ ਸਾਨੂੰ ਆਪ ਬਾਣੀ ਨਾਲ ਜੋੜਨ ਵਾਸਤੇ ਆਈ। ਜਿਵੇਂ ਹੁਣੇ ਹੀ ਮਿਸਾਲ ਦਿੱਤੀ ਸੀ ਕ੍ਰਿਸ਼ਨ ਭਗਵਾਨ ਜੀ ਦੀ ਕਿ ਬੰਸਰੀ ਵਜਾਉਂਦੇ ਸੀ, ਉਹ ਐਸੀ ਬੰਸਰੀ ਸੀ ਕਿ ਜਿਹੜੇ ਗਾਵਾਂ ਸਨ ਉਹ ਵੀ ਮਸਤ ਹੋ ਜਾਂਦੀਆਂ ਤੇ ਉਹ ਆਪ ਬਾਣੀ ਨਾਲ ਜੁੜ ਜਾਂਦੀਆਂ, ਪਰਮ ਆਪੇ ਨਾਲ ਜੁੜ ਜਾਂਦੀਆਂ। ਇੱਕ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਧੁਨ ਇਹ ਜੋੜਨ ਵਾਸਤੇ ਹੈ। ਜਿਵੇਂ ਇੱਥੇ ਸਤਸੰਗ ਤੋਂ ਪਹਿਲਾਂ ਬੜਾ ਸੋਹਣਾ, ਮੈਨੂੰ ਤਾਂ ਅੱਜ ਦਿਲ ਕਰਦਾ ਸੀ ਕਿ ਸਾਰਾ ਸੁਣੀਏ, ਧਿਆਨ ਚ ਜੁੜੇ ਹਾਂ, ਬੜਾ ਪਿਆਰ ਹੈ ਕਿ ਕਿਵੇਂ ਕਿੰਨਾ ਇਹਨਾਂ ਦੇ ਉੱਤੇ ਬਖਸ਼ਿਸ਼ ਹੈ। ਇਸ ਦੇਸ਼ ਚ ਜਿਹੜੀ ਇਹ ਮਾਇਆ ਨਗਰੀ ਹੈ, ਸਾਰੇ ਪਾਸੇ ਕਿੰਨੇ ਸੁੱਖ ਨੇ, ਸੁੱਖ ਹੈ, ਆਰਾਮ ਹੈ, ਕਿੰਨੀ ਧਨ ਦੌਲਤ ਹੈ, ਐਸ਼ ਇਸ਼ਰਤ ਹੈ ਇਸ ਦੇ ਵਿੱਚ। ਫਿਰ ਇਸ ਪਾਸੇ ਵੱਲ ਨੂੰ ਆਲਸ ਦਾ ਤਿਆਗ ਕਰਕੇ ਫਿਰ ਰਾਤਾਂ ਦੀਆਂ ਡਿਊਟੀਆਂ ਸ਼ਿਫਟਾਂ ਚ ਕੰਮ ਕਰਦੇ, ਫਿਰ ਇਹ ਅੰਮ੍ਰਿਤ ਵੇਲੇ ਇਕੱਠੇ ਹੋ ਜਾਂਦੇ। ਧੰਨ ਹੋ ਤੁਸੀਂ ਕਿ ਤੁਹਾਡੇ ਉੱਤੇ ਇਹ ਮਾਇਆ ਦਾ ਅਸਰ ਨਹੀਂ ਪਿਆ। ਕਿਉਂ ਨਹੀਂ ਪਿਆ? ਕਿ ਕੈਸੇ ਆਦਰਸ਼ਕ ਗ੍ਰਿਸਤੀ, ਜਿਨ੍ਹਾਂ ਦਾ ਰਾਜਨ ਮੈਂ ਰਾਜਾ, ਜੋਗਨ ਮੈਂ ਜੋਗੀ, ਤਪ ਮੈਂ ਤਪੀਸਰ, ਗ੍ਰਿਸਤ ਮੈਂ ਭੋਗੀ, ਉਹਨਾਂ ਦਾ ਸੰਗ ਪ੍ਰਾਪਤ ਹੋ ਗਿਆ। ਹੁਣ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਐਸਿਆਂ ਦੇ ਵਿੱਚ ਗਏ ਜਿੱਥੇ ਕਿ ਕੋਈ ਅਤਿਥੀ ਸੇਵਾ ਨਹੀਂ, ਤੇ ਆਪ ਜੀ ਨੇ ਭਲਾ ਕਰਨਾ ਸੀ, ਕਿਉਂਕਿ ਭਲਾ ਵੀ ਬਿਨਾਂ ਇੱਕ ਤਾਂ ਹੁੰਦਾ ਹੈ ਕਿ ਕੋਈ ਕਹੇ ਕਿ ਮੇਰਾ ਭਲਾ ਕਰੋ, ਪਰ ਇਹ ਤਾਂ ਭਲਾ ਵੀ ਇਸ ਤਰ੍ਹਾਂ ਦੇ ਨਾਲ ਕਰ ਦੇਣਾ ਕਿ ਕੋਈ ਕਹੇ ਜੇ ਨਾ ਕਹੇ, ਦੁਰਮਤ ਦੇਖ ਦਿਆਲ ਹੋਏ, ਹੱਥੋਂ ਦਿੱਤਨ ਉਸ ਨੂੰ ਤੋਤਾ, ਗਣਕਾ ਪਾਪਣ ਹੋਏ ਕਿ ਪਾਪਾਂ ਦਾ ਗਲ ਹਾਰ ਪਰੋਤਾ, ਚਾਣ ਚੱਕ ਮਹਾਂਪੁਰਖ ਗਣਕਾ ਬਾੜੇ ਆਏ ਖਲੋਤਾ। ਮਹਾਂਪੁਰਸ਼ ਕੀ ਨੇ? ਦੁਰਮਤ ਦੇਖ ਦਿਆਲ ਹੋਏ, ਮਾੜੀ ਮਤ ਦੇਖ ਕੇ ਵੀ ਦਿਆਲਤਾ ਦੇ ਘਰ ਆ ਜਾਂਦੇ ਨੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੇ ਉਹ ਕੋੜੀ ਦੇ ਕਰਮ ਵੇਖਦੇ, ਕਿਉਂਕਿ ਉਹਨੇ ਕੀ ਕੀਤਾ ਸੀ? ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ। ਇਹ ਸਰੀਰ ਮਿਲਿਆ ਸੀ, ਇਹ ਸਰੀਰ ਸਭ ਧਰਮ ਹੈ, ਜਿਸ ਅੰਦਰ ਸੱਚੇ ਕੀ ਵਿੱਚ ਜੋਤ, ਗੁਜ ਰਤਨ ਵਿੱਚ ਲੁਕ ਰਹੇ ਕੋਈ ਗੁਰਮੁਖ ਸੇਵਕ ਕੱਢੇ ਖੋਤ। ਇਹ ਉਸ ਨੂੰ ਇਸ ਦਾ ਪਤਾ ਹੀ ਨਹੀਂ ਸੀ ਕਿ ਇਹਦੇ ਵਿੱਚ ਨਾਮ ਹੈ, ਨਾਮ ਦੇ ਨਾਲ ਕਿਵੇਂ ਜੁੜਨਾ ਹੈ, ਗੁਰੂ ਤੋਂ ਮੰਤਰ ਲੈਣਾ, ਮੰਤਰ ਦੀ ਕਮਾਈ ਕਰਨੀ ਹੈ, ਮੰਜ਼ਲਾਂ ਦਰ ਮੰਜ਼ਲਾਂ, ਕਰਮ ਉਪਾਸਨਾ ਗਿਆਨ ਵਿਗਿਆਨ ਇਸ ਤੋਂ ਉੱਤੇ ਚੱਲਣਾ ਹੈ। ਪਰ ਉਹ ਇਸ ਦੇ ਨਾਂ ਉੱਤੇ ਚੱਲਣ ਕਰਕੇ ਕੀ ਹੋਇਆ ਕਿ ਉਸ ਨੂੰ ਇਹ ਨਾਮ ਬਾਣੀ ਵਿਸਰ ਗਈ, ਤੇ ਉਹ ਵਿਸਰਨ ਕਰਕੇ ਕੀ ਹਾਲਤ ਹੋ ਜਾਂਦੀ ਹੈ? ਜਿਵੇਂ ਸਾਡੀ ਵੀ ਐਸੀ ਹਾਲਾਤ ਹੈ, ਅੱਜ ਤੁਸੀਂ ਦੇਖ ਰਹੇ ਹੋ ਕਿ ਜੋ ਜੋ ਦਿਸ ਹੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ, ਸੰਸਾਰ ਰੋਗੀ, ਸਾਰਾ ਹੀ ਸੰਸਾਰ ਰੋਗੀ ਹੈ। ਇਸ ਸਮੇਂ ਇਹ ਐਸਾ ਸੰਸਾਰ ਦੀ ਹਾਲਾਤ ਹੈ ਕਿ ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਬਿਲ ਲਾਏ। ਉਸ ਰੋਗ ਦੀ ਨਿਵਿਰਤੀ ਵਾਸਤੇ ਸੱਚੇ ਪਾਤਸ਼ਾਹ ਜੀ ਨੇ ਕਲਯੁਗ ਨਾਨਕ ਨਾਮ ਸਿਖਾਲਾ ਐਸਾ ਲਿਆਏ ਕਿ ਇਸ ਨੂੰ ਇਹ ਦੁੱਖ ਦੇ ਵਿੱਚ ਜਿਹੜਾ ਦੁਖੀ ਇਨਸਾਨ ਹੈ, ਦੇਖਣ ਨੂੰ ਭਾਵੇਂ ਸੁਖੀ ਹੈ ਪਰ ਹੈ ਸੁਖ ਦੇ ਪਿੱਛੇ ਬਹੁਤ ਵੱਡਾ ਦੁੱਖ। ਦੁੱਖ ਵੀ ਐਸਾ ਹੈ ਕਿਉਂਕਿ ਦੁੱਖ ਹੁੰਦਾ ਹੈ ਜੇ ਜਿੰਨੇ ਵੀ ਕਰਮ ਕਰਦੇ ਹਾਂ, ਹੋਂ ਹੋਂ ਕਰਦੇ ਜਿਹੜੇ ਕਰਦੇ ਹੋਏ ਕਰਦੇ ਹਾਂ, ਹੋਮੇ ਦੇ ਵਿੱਚ ਬੰਨੇ ਜਾਂਦੇ ਹਾਂ। ਤੇ ਇਹ ਸਿੱਧਾ ਨੇ ਸਵਾਲ ਕੀਤਾ ਸੀ ਗੁਰੂ ਨਾਨਕ ਪਾਤਸ਼ਾਹ ਨੂੰ कि पातशाह जी तुसी ये संसार दे उत्ते जो लियाए हो नाम मार्ग चलाया है ए गृहस्थ दे इंसान कमां कारां वाले इंसान रिझेव्यां भरी जिंदगी वाले इंसान ये किवें पार लग सकदे ने तुसी इसका अपना सिद्धांत जो दिता है ये किवें हो सकता है। पातशाह ने जो उन्होंने सवाल किया कि कित विद जग उपजे पुरखा कित विद दुख बिन सजाई कि संसार की उत्पत्ति कित्थों होई ते संसार का है संसार दे विच दुख कित्थों आ गया। आ सवाल होया तो पातशाह ने की जवाब दिता होमे विच जग उपजे पुरखा नाम विसरे दुख पाई नाम नूं भुल के दुख पैंदा है ते होमे दे विच इस जग की उत्पत्ति होई होमे यही बंधना फिर फिर जो नहीं पाए हों विच आया हों विच गया हों विच खटिया हों विच लिया हों विच दिता हों विच लिया ए हों विच सचार कुड़ियार हों विच पाप पुन विचार हों विच हसे हों विच रोवे हों विच परिये हों विच धोवे हों विच जाति जिनसी खोवे हों विच मूर्ख हों विच सियाणा मूख मुख की सार न जाना हों विच माया हों विच छाया हों मैं कर कर जन तो पाया हों मैं बुझे तां दर्स जे ज्ञान भी होना कथ कथ लुझे। इस करके लोड़ है कि अपने परमात्मे नूं अंदे नाल जुड़न दी आप बाणी नाल जुड़न दी परम आनंद जिथे है उथे जाण दी ते जे उथे नहीं पहुंचदे तां फिर हालात की है पातशाह जी ये दसदे ने।
ਜਿਨੂੰ ਵਿਸਰੇ ਗੁਰਾਂ ਦੀ ਬਾਣੀ ਪੱਤੇ ਰੋਟੀਆਂ ਨੂੰ ਵੇਖ ਕੇ ਐਸੇ ਕਰਮ ਰੋਗ ਨੇ ਅਸਾਤ ਰੋਗ ਉਪਜੋ ਤਨ ਮੇ ਤਾਰੋ ਹੁੰਦੇ ਨਾ ਤਾਰਿਓ ਉਹ ਬੜਾ ਮੁਸ਼ਕਿਲ ਹੋ ਜਾਂਦਾ ਹੈ ਤੇ ਨਾਮ ਬਾਣੀ ਹੀ ਇਸਦਾ ਇਲਾਜ ਹੈ। ਸਤਸੰਗ ਦੇ ਵਿੱਚ ਆ ਕੇ ਨਾਮ ਨਾਲ ਜੁੜ ਜਾਂਦੇ ਹਾਂ ਤੇ ਜਿੰਨੇ ਰੋਗ ਨੇ ਇਹ ਮਨ ਦੇ ਹਨ ਮਨ ਰੋਗੀ ਤਨ ਰੋਗੀ ਹੈ। ਮਨ ਜਦੋਂ ਨਾਮ ਨਾਲ ਜੁੜ ਗਿਆ ਮਨ ਜਦੋਂ ਸਵਾਸ ਤੇ ਇਹ ਮਨ ਦੌੜਨਾ ਹੈ ਸਵਾਸ ਨੂੰ ਹੀ ਕੰਟਰੋਲ ਕਰ ਲਿਆ ਕਿਉਂਕਿ ਜਿਸ ਘੋੜੇ ਦੇ ਉੱਤੇ ਮਨ ਰੂਪੀ ਜਿਹੜਾ ਹੈ ਸਵਾਰ ਸਵਾਸ ਰੂਪੀ ਘੋੜੇ ਤੇ ਸਵਾਰ ਹੋ ਕੇ ਦੌੜਦਾ ਹੈ ਮਨ ਨੂੰ ਕਾਬੂ ਕਰਨ ਵਾਸਤੇ ਸਵਾਸ ਤੇ ਕੰਟਰੋਲ ਕਰ ਲਿਆ ਤੇ ਹੁਣ ਉਸ ਰੋਗੀ ਦੇ ਜਦੋਂ ਨੇੜੇ ਗੁਰੂ ਪਾਤਸ਼ਾਹ ਜੀ ਗਏ ਜਿਹਦੇ ਨੇੜੇ ਕੋਈ ਵੀ ਨਹੀਂ ਸੀ ਜਾਂਦਾ ਇੱਕ ਲੰਬੇ ਬਾਂਸ ਡੰਡੇ ਦੇ ਨਾਲ ਬਰਤਨ ਬੰਨ੍ਹ ਕੇ ਉਸ ਤੱਕ ਖਾਣ ਪਾਣ ਦਾ ਸਮਾਨ ਪਹੁੰਚਾਇਆ ਜਾਂਦਾ ਸੀ ਕਿਤੋਂ ਕਿਤੇ ਰੋਗ ਨਾ ਲੱਗ ਜਾਵੇ ਉਹ ਵੀ ਕੋਈ ਤਰਸ ਵਾਲਾ ਦੇ ਦਿੰਦਾ ਪਰ ਅੱਜ ਉਸ ਤੇ ਦਰ ਤੇ ਕੌਣ ਆਇਆ ਬਾਬਾ ਜੀ ਗੁਰੂ ਨਾਨਕ ਪਾਤਸ਼ਾਹ ਜੀ ਆਏ ਆਗੇ ਆਂਦੀ ਬਾਬਾ ਕਹਿੰਦੇ ਰੋਟੀਆਂ ਆਗੇ ਆਂਦੀ ਬਾਬਾ ਕਹਿੰਦੇ ਰੋਟੀਆਂ ਆਗੇ ਆਂਦੀ
ਬਾਬਾ ਜੀ ਗਏ ਤਾਂ ਉਹਦੀ ਹਾਲਾਤ ਕੀ ਸੀ ਕਿ ਉਹ ਪੱਕੇ ਰੋਗੀ ਵਾਂਗੂ ਵਿਲਕ ਰਿਹਾ ਸੀ, ਕਰਲਾ ਰਿਹਾ ਸੀ। ਪਾਤਸ਼ਾਹ ਜੀ ਨੇ ਉੱਥੇ ਜਾ ਕੇ ਜਦੋਂ ਆਸਣ ਲੱਗੇ ਨਾਮ ਬਾਣੀ ਦੇ ਨਾਲ ਉਸ ਨੂੰ ਜੋੜਿਆ, ਉਹਦੇ ਕੰਨਾਂ ਦੇ ਵਿੱਚ ਬਾਣੀ ਪਈ। ਬਾਣੀ ਜਿਸ ਦੇ ਕੰਨ ਵਿੱਚ ਵੀ ਪੈ ਜਾਵੇ, ਕਿਉਂਕਿ ਬਾਣੀ ਧੁਰ ਤੋਂ ਆਈ ਹੋਈ ਬਾਣੀ ਹੈ, ਧੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਟਾਈ, ਉਸ ਦੀ ਚਿੰਤਾ ਦੂਰ ਹੋ ਗਈ ਕਿ ਹੁਣ ਕੋਈ ਆ ਗਿਆ। ਬਾਣੀ ਤਾਂ ਇਹ ਹੈ ਕਿ ਬਾਣੀ ਤਾਂ ਪਸ਼ੂ ਨੂੰ ਵੀ ਤਾਰਦੀ ਹੈ, ਪੱਥਰਾਂ ਨੂੰ ਵੀ ਤਾਰਦੀ। ਪਸ਼ੂ ਪ੍ਰੇਤ ਮੁਗਧ ਕੋ ਤਾਰ, ਪਾਹਨ ਪਾਰ ਉਤਾਰ। ਇਨਸਾਨ ਦੇ ਕੰਨ ਤਾਂ ਕੀ ਪਾਈ, ਉਸ ਦਾ ਤਾਂ ਭਲਾ ਹੋਣਾ ਹੀ ਹੈ, ਰੋਗੀ ਦਾ ਭਲਾ ਕਰਦੀ ਹੈ। ਹੁਣ ਬਾਣੀ ਨੇ ਸ਼ਾਂਤੀ ਦਿੱਤੀ, ਚਿੰਤਾ ਹਟ ਗਈ। ਚਿੰਤਾ ਤੇ ਹਟਣ ਦੇ ਨਾਲ ਹੀ ਰੋਗ ਦੂਰ ਹੋ ਗਿਆ। ਤੇ ਜਦੋਂ ਉਹ ਧੂੜ ਮਿਲ ਗਈ, ਧੂੜੀ ਦੇ ਵਿੱਚ ਬੜੀ ਅਹਿਮੀਅਤ ਹੈ ਧੂੜੀ ਦੀ, ਹੁਣ ਤਾਂ ਸਾਇੰਸ ਸਿੱਧ ਕਰ ਦਿੰਦੀ ਹੈ ਇਹ ਜਿਹੜਾ ਹੱਥ ਦੇ ਤਾਸੀਰ ਹੈ ਇਹ ਮਹਿਦਾਨ ਮਹਿੰਡਾ ਤਲੀ ਖਾਕ ਇਸ ਦੀ ਇੰਨੀ ਸ਼ਕਤੀ ਹੈ ਇਹਦੇ ਵਿੱਚ ਕਿ ਇਹ ਜੇ ਧੂੜ ਮੱਥੇ ਨੂੰ ਲੱਗ ਜਾਵੇ ਤਾਂ ਉਸ ਦਾ ਭਲਾ ਹੈ, ਜੇ ਇਸ ਮੁੱਖ ਧੂੜ ਬਾਣੀ ਦੇ ਵਿੱਚ ਇਸ਼ਨਾਨ ਕਰ ਲੋ। ਇੱਕ ਤਾਂ ਤੁਸੀਂ ਸਾਰੇ ਇਸ਼ਨਾਨ ਕਰਦੇ ਹੋ ਤਾਂ ਸਾਰਿਆਂ ਨੂੰ ਪਤਾ ਪਾਣੀ ਦਾ ਇਸ਼ਨਾਨ, ਪਰ ਬਾਣੀ ਦਾ ਇਸ਼ਨਾਨ ਜਿਹੜੀ ਮੁੱਖ ਧੂੜ ਬਾਣੀ ਦਾ ਇਸ਼ਨਾਨ ਆਪ ਬਾਣੀ ਦਾ ਇਸ਼ਨਾਨ ਉਹ ਐਸਾ ਇਸ਼ਨਾਨ ਹੈ ਕਿ ਉਹ ਇਸ਼ਨਾਨ ਨਹੀਂ ਮਿਲਦਾ। ਉਹ ਇੱਥੇ ਤਾਂ ਬਖਸ਼ਿਸ਼ ਹੋਈ ਹੈ ਕਿ ਮਿਲ ਗਿਆ, ਤੇ ਐਸੇ ਇਸ਼ਨਾਨ ਦੀ ਅਹਿਮੀਅਤ ਪਾਤਸ਼ਾਹ ਜੀ ਨੇ ਦੱਸੀ ਹੈ।
ਤੂੜੀ ਕਰ ਇਸ਼ਨਾਨ ਕਰ ਮਨ
ਇਸ਼ਨਾਨ ਸਾਧ ਉੱਪਰ ਜਾਈਏ ਕੁਰਬਾਨ। ਹੁਣ ਉਹ ਧੂੜੀ ਦਾ ਇਸ਼ਨਾਨ ਐਸਾ ਇਸ਼ਨਾਨ ਹੈ ਕਿ ਉਹ ਇਸ਼ਨਾਨ ਸਾਰੇ ਪਾਪ ਕੱਟ ਦਿੰਦਾ ਹੈ। ਅੰਤਰਗਤ ਤੀਰਥ ਮਲ ਨਾ
ਉਹ ਅੰਦਰਲਾ ਤੀਰਥ ਦਾ ਇਸ਼ਨਾਨ ਹੈ ਕਿਉਂਕਿ ਇਹ ਹਰਿਮੰਦਰ ਹਰ ਸਰੀਰ ਹੈ ਜਿੱਥੋਂ ਹਰ ਜਾਤਾ ਇਹਦੇ ਵਿੱਚ ਜਿਹੜਾ ਇਸ਼ਨਾਨ ਹੈ ਉਹ ਅੰਮ੍ਰਿਤ ਦਾ ਜਿਹੜਾ ਖੂਹ ਹੈ ਅੰਮ੍ਰਿਤ ਖੂਟਾ ਅੰਦਰ ਭਰਿਆ ਸਭ ਦੇ ਕਾਢ ਪੀਏ ਪਨਿਹਾਰੀ ਉਹਦੇ ਵਿੱਚ ਇਸ਼ਨਾਨ ਦੀ ਅਹਿਮੀਅਤ ਹੈ ਤੇ ਉਹ ਇਸ਼ਨਾਨ ਸਾਰੇ ਹੀ ਦੁੱਖ ਰੋਗ ਕੱਟ ਦਿੰਦਾ ਹੈ। ਤੇ ਹੁਣ ਸਤਿਗੁਰ ਜੀ ਦੀ ਬਾਣੀ ਸੁਣੀ ਬਾਣੀ ਦੇ ਨਾਲ ਚਿੰਤਾ ਚਲੇਗੀ ਅੰਦਰਲਾ ਇਸ਼ਨਾਨ ਹੋ ਗਿਆ ਬਾਹਰਲਾ ਇਸ਼ਨਾਨ ਵੀ ਜਿਹੜਾ ਉਹ ਚਰਨ ਸਪਰਸ਼ ਚਰਨ ਧੂੜ ਤੇ ਉਹ ਸਰੀਰ ਦੇ ਸਪਰਸ਼ ਨਾਲ ਕੀਤਾ ਜਲ ਉਹਦੇ ਇਸ਼ਨਾਨ ਵਿੱਚ ਕੀ ਹੋਇਆ ਕਿੱਡੀ ਤਾਸੀਰ ਹੈ ਪ੍ਰਤੱਖ ਹੈ ਹੁਣ ਵੀ ਦੇਖਿਆ ਪ੍ਰਮਾਣ ਦੇਣ ਦੀ ਲੋੜ ਨਹੀਂ ਪੈਂਦੀ ਤੁਸੀਂ ਸਾਰੇ ਜਾਣਦੇ ਹੋ ਕਿ ਕਿੰਨੇ ਰੋਗ ਟੁੱਟ ਜਾਂਦੇ ਨੇ ਹੁਣ ਉਸ ਦਾ ਰੋਗ ਦੂਰ ਹੋ ਗਿਆ ਤੇ ਉਸ ਨੂੰ ਜੀਵਨ ਮਿਲ ਗਿਆ ਜੀਵਨ ਦਾਨ ਵੀ ਮਿਲ ਗਿਆ ਜਿਹੜਾ ਜੀਵਨ ਦਾਨ ਹੈ ਨਾਮ ਦਾਨ ਹੈ ਇਹ ਹਰ ਇੱਕ ਨੂੰ ਨਹੀਂ ਮਿਲਦਾ ਠੀਕ ਹੈ ਸਰੀਰ ਮਿਲ ਗਿਆ ਪਰ ਜੀਵਨ ਦਾਨ ਤਾਂ ਜਿਹੜਾ ਕੋਈ ਕੌਣ ਦੇ ਸਕਦਾ ਜਿਹੜਾ ਨਾਮ ਦੇ ਵਿੱਚ ਅਭੇਦ ਹੈ ਨਾਮ ਨਾਲ ਜੁੜਿਆ ਹੈ ਉਹ ਇਹ ਦਾਨ ਦਿੰਦਾ ਹੈ ਜਿਹੜੀ ਵਸਤੂ ਨੂੰ ਲੈਣ ਤੂੰ ਕੋ ਲੈਣ ਤੋਂ ਆਇਆ ਰਾਮ ਨਾਮ ਸੰਤਨ ਕਰ ਪਾਇਆ ਉਹ ਰਾਮ ਦਾ ਨਾਮ ਹੈ ਵਾਹਿਗੁਰੂ ਦਾ ਨਾਮ ਹੈ ਉਹ ਐਸਾ ਹੈ ਕਿ ਉਹਦੀ ਉਸ ਜੁਗਤ ਦੱਸ ਦਿੰਦੇ ਨੇ ਉਹ ਜੀਵਨ ਦਾਨ ਉਹ ਨਾਮ ਦਾਨ ਐਸਾ ਮਿਲ ਜਾਂਦਾ ਹੈ ਕਿ ਅੰਦਰ ਜੋ ਨਾਮ ਹੈ ਉਸ ਤੱਕ ਪਹੁੰਚਣ ਦਾ ਸਾਧਨ ਪ੍ਰਾਪਤ ਹੋ ਜਾਂਦਾ ਹੈ ਸੋ ਇੱਥੇ ਸਾਧਨ ਪ੍ਰਾਪਤ ਹੋਇਆ ਹੈ ਬੜੀ ਵੱਡੀ ਬਖਸ਼ਿਸ਼ ਹੈ ਬੜੇ ਕਿਉਂਕਿ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਬਚਨ ਵੀ ਅੱਜ ਅੰਮ੍ਰਿਤ ਵੇਲੇ ਐਸੇ ਆਏ ਕਿ ਉਹ ਮਹਾਂਪੁਰਸ਼ਾਂ ਨੇ ਇਹ ਦੱਸਿਆ ਕਿ ਕਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਭਰਮਣ ਕਰਦੇ ਹੋਏ ਸੰਸਾਰ ਦੇ ਉੱਤੇ ਗਏ ਤੇ ਇੱਕ ਅਸੂਲ ਦਿੱਤਾ ਕਿ ਗ੍ਰਿਸਥ ਆਸ਼ਰਮ ਦੇ ਵਿੱਚ ਜਿਹੜੀ ਅਤਿਥੀ ਸੇਵਾ ਰੰਗ ਲਿਆਉਂਦੀ ਹੈ ਇੱਥੇ ਰੰਗ ਤੁਸੀਂ ਲੱਗਿਆ ਵੇਖ ਹੀ ਰਹੇ ਹੋ ਇੱਥੇ ਇਹ ਸੇਵਾ ਕਰਦੇ ਰਹੇ ਚਲੋ ਮਹਾਂਪੁਰਸ਼ ਤਾਂ ਬਾਅਦ ਚ ਮਿਲੇ ਇਹਨਾਂ ਦਾ ਪਿਆਰ ਪਰਿਵਾਰ ਦਾ ਸ਼ੁਰੂ ਤੋਂ ਹੀ ਕਿੰਨਾ ਪੀਰਾਂ ਫਕੀਰਾਂ ਦੇ ਨਾਲ ਹੈ ਤੇ ਉਹ ਲਗਨ ਲੱਗੀ ਹੈ ਇਹ ਬਾਬੇ ਕਾ ਪਰਿਵਾਰ ਐਸਾ ਪਰਿਵਾਰ ਕਿ ਇੱਥੇ ਕੋਈ ਵੀ ਆ ਗਿਆ ਵਿਦੇਸ਼ਾਂ ਚ ਜਦੋਂ ਕੋਈ ਆਉਂਦਾ ਹੈ ਨਾਲ ਤਾਂ ਉਹਦੇ ਕੋਲ ਕੁਝ ਨਹੀਂ ਹੁੰਦਾ ਇੱਥੇ ਹੀ ਤੁਸੀਂ ਕਮਾਇਆ ਇੱਥੇ ਹੀ ਸਭ ਕੁਝ ਬਣਾਇਆ ਬੜੀ ਬਖਸ਼ਿਸ਼ ਹੋਈ ਇੱਥੇ ਦੇਖਿਆ ਹੈ ਕਿ ਇਸ ਘਰ ਦੇ ਵਿੱਚ ਕਿੰਨਿਆਂ ਨੂੰ ਆਸਰਾ ਮਿਲਿਆ ਕਿਉਂਕਿ ਗ੍ਰਿਸਥ ਆਸ਼ਰਮ ਦੇ ਵਿੱਚ ਆਸਰਾ ਮਿਲਦਾ ਹੈ ਆਸ਼ਰਿਤ ਹੋ ਜਾਂਦਾ ਇਨਸਾਨ ਤੇ ਫਿਰ ਇਹਨਾਂ ਵਿਦੇਸ਼ਾਂ ਦੇ ਵਿੱਚ
ਤਾਂ ਕੋਈ ਜੇ ਕਿਸੇ ਦੇ ਘਰ ਬਿਨਾਂ ਟੈਲੀਫੋਨ ਤੇ ਜਾਓ ਦਰਵਾਜ਼ੇ ਨਹੀਂ ਖੁੱਲਦੇ, ਪਰ ਇਸ ਦਰ ਦੇ ਦਰਵਾਜ਼ੇ ਤਾਂ ਸਾਰਿਆਂ ਵਾਸਤੇ ਹੀ ਖੁੱਲੇ ਨੇ ਤੇ ਸਤਿਪੁਰਸ਼ਾਂ ਨੇ ਤਾਂ ਹੀ ਇਹ ਜਗ੍ਹਾ ਨਿਯਤ ਕੀਤੀ ਕਿ ਇੱਥੇ ਸਤਸੰਗ ਕਰੋ। ਜੇ ਤੁਸੀਂ ਕਿਸੇ ਦੇ ਜਾਓ ਉਹ ਪੁੱਛਦਾ ਹੈ ਆਓ ਜੀ ਕਿਵੇਂ ਆਉਣਾ ਹੋਇਆ, ਪਰ ਇਹ ਜਿਹੜੇ ਸਤਸੰਗ ਦੇ ਦਰ ਹਨ ਇੱਥੇ ਕੋਈ ਇਹ ਨਹੀਂ ਪੁੱਛਦਾ ਕਿ ਕਿਵੇਂ ਆਏ। ਕਬੀਰ ਜਹ ਦਰ ਆਪਤ ਜਾਤੋ ਹਟਕੇ ਨਾਹੀਂ ਕੋਏ, ਸੋ ਦਰ ਕੈਸਾ ਛੋਡੀਏ ਜੋ ਦਰ ਐਸਾ ਹੋਏ। ਐਸਾ ਦਰ ਇਹ ਦਰਵਾਜ਼ਾ ਹੈ ਉਸ ਦਰਵਾਜ਼ੇ ਤੱਕ ਪਹੁੰਚਾਉਣ ਦਾ, ਜਿਹੜਾ ਕਿ ਸਾਡਾ ਦਰਵਾਜ਼ਾ ਗੁਪਤ ਪਿਆ ਹੈ। ਨੌ ਦਰਵਾਜ਼ੇ ਤਾਂ ਸਾਰਿਆਂ ਨੂੰ ਪਤਾ ਹੈ, ਖੁੱਲਦੇ ਨੇ ਇਸ ਦੇਹੀ ਦੇ ਵਿੱਚ ਜਿੰਨੇ ਨੇ, ਪਰ ਜਿਹੜਾ ਦਸਮ ਦੁਆਰਾ ਹੈ ਉੱਥੇ ਪਹੁੰਚਣ ਵਾਸਤੇ ਅੰਦਰ ਜਾਣਾ ਹੈ। ਅੰਦਰ ਜਾਣ ਦਾ ਸਾਧਨ ਸਤਸੰਗ ਹੈ। ਸਤਸੰਗ ਤੇ ਨਹੀਂ ਹੁੰਦੀ ਕਿ ਗੱਲਾਂ ਬਾਤਾਂ ਕਰ ਲੋ, ਰੌਚਕ ਬਾਣੀ ਵਰਤ ਕੇ ਜਜ਼ਬਾਤ ਚ ਲਿਆ ਕੇ ਮਨ ਲਾਓ। ਮਨ ਤਾਂ ਲੱਗਣਾ ਨਹੀਂ, ਥੋੜੇ ਸਮੇਂ ਵਾਸਤੇ ਉਹ ਮਨ ਨੂੰ ਲਵਾਉਣੀ ਲੱਗਦੀ ਹੈ, ਕੰਨ ਰਸ ਹੈ, ਪਰ ਉਹ ਰਸ ਬੜਾ ਛਿਨ ਭੰਗਰਦਾ ਹੈ। ਰਸ ਕੋਈ ਬਹੁਤੇ ਨਹੀਂ, ਤੁਸੀਂ ਨਾਮ ਦਾ ਰਸ ਤਾਂ ਬਹੁਤ ਵੱਡਾ ਹੈ, ਦੂਜੇ ਰਸ ਕਿੰਨੇ ਨਿਮਖ ਕਾਮ ਸਵਾਦ ਕਾਰਨ, ਕੋਟ ਦਿਨ ਦੁੱਖ ਪਾਵੇ ਘੜੀ ਮੌਤ ਰੰਗ ਮਾਣੇ ਬਹੁਰ ਬਹੁਰ ਪਛਤਾਵੇ, ਬਾਕੀ ਉਹ ਬਾਅਦ ਦੇ ਵਿੱਚ ਪਛਤਾਵਾ ਹੈ। ਪਰ ਆ ਨਾਮ ਦਾ ਰਸ ਐਸਾ ਰਸ ਹੈ, ਇਹ ਰਸ ਦੇ ਵਿੱਚ ਜਦੋਂ ਅਸੀਂ ਪੈ ਗਏ ਫਿਰ ਛੋਡਿਆ ਨਾ ਜਾਈ। ਹੁਣ ਤੁਸੀਂ ਛੱਡ ਸਕਦੇ ਹੋ, ਬਾਕੀ ਕੰਮ ਤਾਂ ਛੱਡ ਦਿੱਤੇ, ਕਿੰਨਾ ਨੀਂਦ ਨੂੰ ਛੱਡ ਕੇ ਆਏ, ਪਰ ਆ ਰਸ ਨਹੀਂ ਛੱਡ ਹੁੰਦਾ। ਜੇ ਇਹ ਰਸ ਆ ਗਿਆ ਉਹ ਇਹ ਰਸ ਆਵਾ ਉਹ ਰਸ ਨਹੀਂ ਭਾਵਾ, ਉਹ ਰਸ ਫਿਰ ਜਿਹੜੇ ਦੂਸਰੇ ਨੇ ਉਹ ਕਹਿਣ ਦੀ ਵੀ ਲੋੜ ਨਹੀਂ ਪੈਂਦੀ ਕਿ ਛੱਡੋ, ਆਪਣੇ ਆਪ ਹੀ ਵਾਸ਼ਨਕ ਹੈ, ਮਨੋਨਾਸ਼ ਤੱਤਵ ਗਿਆਨ ਹੋ ਜਾਂਦਾ ਹੈ। ਸੋ ਇੱਕ ਸਤਸੰਗ ਸਾਧਨ ਹੈ, ਸਤਸੰਗ ਦੇ ਵਿੱਚ ਤੁਸੀਂ ਜੁੜੇ ਰਹੋ। ਜੁੜਨ ਵਾਸਤੇ ਜਗ੍ਹਾ ਵੀ ਬਹੁਤ ਪਿਆਰੀ ਮਿਲ ਗਈ, ਕੋਈ ਵੀ ਇਸ ਤਰ੍ਹਾਂ ਦਾ ਪ੍ਰੋਬਲਮ ਨਹੀਂ, ਨਾ ਪਾਰਕਿੰਗ ਪ੍ਰੋਬਲਮ, ਨਾ ਇੱਥੇ ਕਿਸੇ ਤਰ੍ਹਾਂ ਦੀ ਹੋਰ ਕੋਈ ਗੱਲ। ਇਹ ਤਾਂ ਮਹਾਂਪੁਰਸ਼ਾਂ ਦੇ ਪਿਆਰ ਵਾਲਾ ਪਰਿਵਾਰ ਹੈ ਤੇ ਇਸ ਦੇ ਵਿੱਚ ਕੋਈ ਕਹਿਣ ਦੀ ਵੀ ਲੋੜ ਨਹੀਂ। ਕਹਿਣ ਵਿੱਚ ਜੇ ਮੈਂ ਕੋਈ ਗੱਲ ਕਹਿੰਦਾ ਹਾਂ, ਕੋਈ ਸ਼ਬਦ ਨਹੀਂ ਕਿ ਉਸ ਸ਼ਬਦਾਂ ਦੇ ਵਿੱਚ ਬਿਆਨ ਕੀਤਾ ਜਾਵੇ। ਪਿਆਰ ਤਾਂ ਦਿਲ ਤੋਂ ਅਨੁਭਵ ਪ੍ਰਗਟ ਹੁੰਦਾ ਹੈ, ਦਿਲ ਦੇ ਵਿੱਚ ਇਹ ਦਿਲ ਦੀ ਗੱਲ ਦਿਲ ਦੇ ਨਾਲ ਹੁੰਦੀ ਹੈ, ਤੇ ਦਿਲ ਜਿਹੜਾ ਹੈ ਕਦੇ ਇਹ ਘਾਟੇ ਵਾਧੇ ਦੀ ਗੱਲ ਨਹੀਂ ਸੋਚਦਾ। ਦਿਮਾਗ ਦੇ ਵਿੱਚ ਤਰਕ ਹੈ, ਦਿਮਾਗ ਇਸੇ ਕਰਕੇ ਇਕੱਲਾ ਗਿਆਨ ਨੂੰ ਵੇਦਾਂਤ ਨੇ ਐਸਾ ਕਿਹਾ ਕਿ ਜਦੋਂ ਗਿਆਨ ਹੋ ਗਿਆ ਫਿਰ ਇਹਨੂੰ ਕੋਈ ਦੋਸ਼ ਨਹੀਂ। ਵੇਦਾਂਤ ਦੀ ਗੱਲ ਵੀ ਮਹਾਂਪੁਰਸ਼ਾਂ ਨੇ ਨਾਲ ਰੱਖੀ ਹੈ, ਕੀਤੀ ਹੈ, ਪਰ ਉਹ ਗੁਰਮਤ ਦੀ ਕਸਵੱਟੀ ਦੇ ਉੱਤੇ ਜਿਹੜੀ ਪੂਰੀ ਉਤਰਦੀ ਹੈ। ਗਿਆਨ ਨੂੰ ਇਕੱਲਾ ਗਿਆਨ ਤਾਂ ਕੀ ਕਰਦਾ ਹੈ ਕਿ ਉਹ ਖੁਸ਼ਕ ਗਿਆਨ ਹੈ। ਉਹ ਇਕੱਲਾ ਗਿਆਨੀ ਤਾਂ ਤੁਸੀਂ ਗਿਆਨੀ ਤਾਂ ਦੇਖੋ ਜੱਗ ਕਹੂਆ ਮੁੱਖ ਚੁੰਚ ਗਿਆਨ, ਬੜੇ ਗਿਆਨ ਤੇ ਦੀਗੇ ਚਗਾਉਣ ਨਹੀਂ ਦੇਣਗੇ, ਪਰ ਗੱਲ ਤਾਂ ਬਣਨੀ ਹੈ ਪਿਆਰ ਦੇ ਨਾਲ, ਭਗਤੀ ਦੇ ਨਾਲ, ਭਾਵ ਨਾਲ, ਤੇ ਉਹ ਹੁੰਦਾ ਹੈ ਦਿਲ ਤੋਂ ਪਿਆਰ। ਪਿਆਰ ਦੇ ਵਿੱਚ ਫਿਰ ਜਦੋਂ ਭਗਤੀ ਸਹਿਤ ਗਿਆਨ ਜਿਹੜਾ ਹੈ ਇਹ ਪ੍ਰੇਮਾ ਭਗਤੀ ਨੂੰ ਫਲ ਲੱਗਦਾ ਹੈ, ਪਿਆਰ ਦੀ ਇਹ ਭਗਤੀ ਕੀਤੀ ਹੋਈ ਨੂੰ ਫਲ ਲੱਗਦਾ ਹੈ, ਤੇ ਫਿਰ ਇਹਨੂੰ ਮਾਇਆ ਵੀ ਮੋਹ ਨਹੀਂ ਸਕਦੀ। ਮਾਇਆ ਮੋਹਦੀ ਹੈ ਜਦੋਂ ਗਿਆਨ ਖੁਸ਼ਕ ਹੈ। ਗਿਆਨ ਵਾਲੇ ਦੇ ਉੱਤੇ ਤਾਂ ਮਾਇਆ ਪੈਣ ਦਾ ਸਦਾ ਹੀ ਡਰ ਹੈ, ਭੁੱਲ ਜਾਂਦਾ ਹੈ, ਅਹੰ ਭਾਵ ਦੇ ਵਿੱਚ ਆ ਕੇ ਆਪੇ ਬ੍ਰਹਮਸਮੀ ਬਣ ਜਾਂਦਾ ਹੈ। ਪਰ ਇੱਥੇ ਪਿਆਰ ਵਾਲਿਆਂ ਦੀ ਸੰਗਤ ਹੈ, ਜਿਨ੍ਹਾਂ ਦੀ ਜੀਵਨ ਦੀ ਰੌ ਰੁਮਕੀ ਹੈ, ਜਿਨ੍ਹਾਂ ਦੇ ਜੀਵਨ ਦੇ ਵਿੱਚ ਇਨਕਲਾਬ ਆਇਆ ਹੈ, ਤੇ ਐਸੀ ਜਗ੍ਹਾ ਦੇ ਉੱਤੇ ਤਾਂ ਕੋਈ ਸ਼ਬਦ ਵੀ ਨਹੀਂ ਹੁੰਦੇ ਕਿ ਉਹ ਸ਼ਬਦਾਂ ਦੀ ਸਾਂਝ ਪਾਈ ਜਾ ਸਕੇ। ਸੋ ਅੱਜ ਬੜਾ ਆਨੰਦ ਆਇਆ, ਸਮਾਂ ਕੋਈ ਇਹ ਨਹੀਂ ਸੀ ਕਿ ਇੱਥੇ ਆਉਣਾ ਹੈ, ਪਿਆਰ ਦੇ ਵਿੱਚ ਪਤਾ ਹੀ ਨਹੀਂ ਲੱਗਦਾ। ਐਸਾ ਪਿਆਰ ਹੈ ਕਿ ਪਿਆਰ ਦੇ ਵਿੱਚ ਇੱਥੇ ਆਏ, ਤੇ ਇੱਥੇ ਆ ਕੇ ਜੋ ਤੁਸੀਂ ਇਹ ਵਾਯੂਮੰਡਲ ਜਿਹੜਾ ਪਿਆਰ ਦਾ ਵਾਤਾਵਰਣ, ਇਸ ਪਿਆਰੇ ਵਾਤਾਵਰਣ ਵਿੱਚ ਜਦੋਂ ਐਸੀਆਂ ਬਖਸ਼ੀਆਂ ਰੂਹਾਂ ਜੁੜੀਆਂ, ਐਸਾ ਦੀਦਾਰ ਇਹ ਸ਼ਬਦਾਂ ਦੇ ਅੰਦਰ ਕੋਈ ਇਹ ਬਿਆਨ ਹੋ ਸਕਦਾ ਹੈ? ਇਹ ਤਾਂ ਕਬੀਰ ਚਰਨ ਕਮਲ ਕੀ ਮੌਜ ਕੋ ਕਹ ਕੈਸੇ ਅਨੁਮਾਨ, ਕਹਿਵੇ ਕੋ ਸੋਭਾ ਨਹੀਂ, ਜੇ ਕਹਿੰਦੇ ਵੀ ਹਾਂ ਉਹ ਗੱਲ ਅਧੂਰੀ ਰਹਿ ਜਾਂਦੀ ਹੈ। ਕਿਉਂਕਿ ਤੂੰ ਸੁਲਤਾਨ ਕਹਾਂ ਮੀਆਂ, ਜਿਸ ਸੁਲਤਾਨ ਨੂੰ ਵੱਡੇ ਨੂੰ ਜਿਵੇਂ ਕੋਈ SSP ਹੈ, ਵੱਡਾ ਰੈਂਕ ਹੈ, ਉਸ ਨੂੰ ਸਿਪਾਹੀ ਕਹੋ, ਤੂੰ ਉਹਨੂੰ ਸੁਲਤਾਨ ਨੂੰ ਮੀਆਂ ਕਹੋ, ਕਹਾਂ ਮੀਆਂ ਤੇਰੀ ਕਵਨ ਵਡਿਆਈ। ਇਸ ਕਰਕੇ ਵਡਿਆਈ ਕਰਨੀ ਬੜੀ ਔਖੀ ਹੈ, ਸਾਧੂ ਦੀ ਸੰਗਤ ਦੀ ਸਤਸੰਗ ਦੀ ਇਹ ਵਡਿਆਈ ਹੈ। ਤੇ ਸਾਧ ਕੇ ਜਿਹੜੀ ਸੰਘ ਹੈ ਇਹ ਕਿੱਡੇ ਕਿੱਡੇ ਰੋਗੀਆਂ ਦੇ ਰੋਗ ਦੂਰ ਕਰ ਦਿੰਦੀ ਹੈ, ਕਿੱਡੇ ਕਿੱਡੇ ਪਾਪੀਆਂ ਦੇ ਪਾਪ ਨਿਵਿਰਤ ਕਰ ਦਿੰਦੀ ਹੈ, ਕਿੰਨੇ ਕਿੰਨੇ ਦੁੱਖ ਦਲਿੱਦਰ ਕਲੇਸ਼ ਦੂਰ ਕਰ ਦਿੰਦੀ ਹੈ। ਇਸ ਕਰਕੇ ਦੀ ਮਹਿਮਾ ਉਹਾਂ ਕੀ ਮਹਿਮਾ ਕਥਨ ਨਾ ਜਾਈ, ਕਹਿਣ ਕਥਨ ਤੋਂ ਬਾਹਰ ਹੈ। ਸੋ ਤੁਸੀਂ ਇੰਨਾ ਸਮਾਂ ਕੱਢਦੇ ਹੋ ਤੇ ਇਹ ਨਾ ਛੱਡਿਓ। ਮਹਾਂਪੁਰਸ਼ ਜਦੋਂ ਬਚਨ ਕਰਦੇ ਆਖਿਰ ਦੇ ਵਿੱਚ ਜ਼ਰੂਰ ਕਹਿੰਦੇ ਕਿ ਸਤਸੰਗ ਨਾ ਛੱਡਿਓ, ਬਾਕੀ ਛੁੱਟ ਜਾਵੇ ਸਰੀਰ ਨੇ ਵੀ ਛੁੱਟ ਜਾਣਾ ਹੈ, ਪਰ ਇਹ ਸਤਸੰਗ ਨੇ ਨਾਲ ਜਾਣਾ ਹੈ। ਬਾਕੀ ਜਿਹੜੇ ਤੇਰੇ ਕੰਮ ਨੇ ਉਹ ਕੰਮ ਤਾਂ ਵਰਥਲੈਸ ਨੇ, ਕੋਈ ਹੈ ਕਿ ਉਹਨਾਂ ਦੀ ਕੋਈ ਕੀਮਤ ਹੈ। ਇਸ ਕਰਕੇ ਨਾਲ ਕੀ ਜਾਣਾ ਹੈ, ਨਾਲ ਆਹ ਜਿਹੜਾ ਤੁਸੀਂ ਸਮਾਂ ਲਾਉਂਦੇ ਹੋ ਇਹ ਨਾਲ ਜਾਣਾ। ਉਹ ਸ਼ਬਦ ਪੜ ਕੇ ਫਿਰ ਸਮਾਪਤੀ ਕਰੀਏ। ਤੇਰੇ ਕੰਮਾਂ ਨਾਲ ਨਹੀਂ ਆਉਂਦਾ ਅਪਸੰਗ ਨਾਲ ਜਾਣ Thank you. जियो पिंड साब तू मात पिता हम
बारिक तेरे तुम्हारी
ਸਤਨਾਮ ਸ੍ਰੀ ਵਾਹਿਗੁਰੂ।